ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਮਿਲਾਉਂਦੇ ਰਹਿੰਦੇ ਹਾਂ ਕੁਝ ਅਜਿਹੇ ਨੌਜਵਾਨਾਂ ਦੇ ਨਾਲ ਜਿਹੜੇ ਕਿ ਪੰਜਾਬੀ ਬੋਲੀ ਵਾਸਤੇ ਅਜਿਹਾ ਕਾਰਜ ਕਰ ਜਾਂਦੇ ਹਨ ਕਿ ਸਾਡਾ ਸਾਰਿਆਂ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਜਾਂਦਾ ਹੈ। ਅਜਿਹੇ ਹੀ ਹਨ ਪਵਨਜੋਤ ਸਿੰਘ, ਜਿਨ੍ਹਾਂ ਨੇ ਹਾਲ ਵਿੱਚ ਹੀ HSC ਪਾਸ ਕੀਤੀ ਹੈ ਅਤੇ ਉਹ ਵੀ ਪੰਜਾਬੀ ਵਿਸ਼ੇ ਦੇ ਨਾਲ, ਅਤੇ ਪੰਜਾਬੀ ਵਿਸ਼ੇ ਨੂੰ ਲੈ ਕੇ ਉਹਨਾਂ ਨੇ ਸਾਰੇ ਸਟੇਟ ਦੇ ਵਿੱਚੋਂ ਉਹਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਵਾਗਤ ਕਰਦੇ ਹਾਂ ਪਵਨਜੋਤ ਦਾ SBS ਪੰਜਾਬੀ ਰੇਡੀਓ ਦੇ ਵਿੱਚ। ਪਵਨਜੋਤ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਹਾਂਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ
ਜੀ। ਪਵਨਜੋਤ, ਸਭ ਤੋਂ ਪਹਿਲਾਂ ਤਾਂ ਦਿਲੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਤੁਸੀਂ ਸਾਰੇ ਸਟੇਟ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਉਹ ਵੀ ਮਾਂ ਬੋਲੀ ਪੰਜਾਬੀ ਦੇ ਵਿੱਚ। ਕੀ ਕਹਿਣਾ ਚਾਹੋਗੇ, ਇਹ ਸਾਰਾ ਸਿਹਰਾ ਕਿਹਦੇ ਸਿਰ ਬੰਨਣਾ ਚਾਹੋਗੇ?
ਮੈਂ ਜੀ ਇਹ ਕਹੂੰਗਾ ਕਿ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਪੰਜਾਬੀ ਦੀ ਮੇਰੀ ਪੜ੍ਹਾਈ ਜਿਹੜੀ ਕਰਾਈ ਆ, ਮੇਰੇ ਦਾਦਾ ਜੀ ਮਾਸਟਰ ਜਰਨੈਲ ਸਿੰਘ ਢਿੱਲੋਂ ਜੀ, ਉਹਨਾਂ ਨੇ ਮੈਥੋਂ ਛੋਟੀ ਉਮਰ ਦੇ ਵਿੱਚ ਹੀ ਮੈਨੂੰ ਇਹ ਇਸ ਪਾਸੇ ਲਾਇਆ ਵੀ ਤੂੰ ਮਾਂ ਬੋਲੀ ਜ਼ਰੂਰ ਸਿੱਖੀ। ਸ਼ਾਇਦ ਜੇ ਉਹ ਮੈਨੂੰ ਛੋਟੇ ਹੁੰਦੇ ਨੂੰ, ਕਿਉਂਕਿ ਮੈਂ ਤਾਂ ਜ਼ਿਆਦਾਤਰ ਆਸਟ੍ਰੇਲੀਆ ਰਿਹਾ, ਇੰਡੀਆ ਮੈਂ ਜ਼ਿਆਦਾ ਜਾਂਦਾ ਨਹੀਂ ਸੀ, ਉਹ ਜਗਾਉਂਦੇ ਸੀਗੇ। ਅਤੇ ਮੇਰੀ ਦਾਦੀ ਜੀ ਹਰਬੰਸ ਕੌਰ ਜੀ, ਉਹ ਉੱਥੋਂ ਦੇ ਅਧਿਆਪਕ ਸੀਗੇ ਮੰਨੇ ਹੋਏ ਸਾਡੇ ਪਿੰਡ ਲੰਮੇ ਜੱਟਪੁਰੇ ਦੇ, ਉਹਨਾਂ ਨੇ ਮੈਨੂੰ ਸ਼ੁਰੂਆਤ ਕੀਤੀ ਅਤੇ ਮੈਨੂੰ ਇਸ ਪਾਸੇ ਲਾਇਆ ਵੀ ਤੂੰ ਪੰਜਾਬੀ ਸਿੱਖ। ਜਿਵੇਂ ਛੋਟੇ ਹੁੰਦੇ ਨੂੰ ਮੈਨੂੰ ਉਗਾੜਾ ਸਿਖਾਉਣਾ, ਫਿਰ ਹੌਲੀ ਹੌਲੀ ਮੁਕਤੇ ਵਾਲੇ ਸ਼ਬਦ ਜੋੜ ਕੇ, ਅਤੇ ਗਾਹਾਂ ਜਾ ਕੇ ਮਲਕੀਤ ਕੌਰ ਜੀ ਜੋ ਕਿ ਮੇਰੇ ਅਧਿਆਪਕ ਸੀਗੇ ਪੈਨਰਸ ਪੰਜਾਬੀ ਸਕੂਲ ਦੇ ਵਿੱਚ, ਉਹਨਾਂ ਨੇ ਫਿਰ ਗਾਹਾਂ ਮੈਨੂੰ ਮੇਰੀ ਇਹ ਪੰਜਾਬੀ ਦੇ ਜਿਹੜੇ ਹੁਨਰ ਸੀਗੇ ਗਾਹਾਂ ਮੈਨੂੰ ਉਹਨਾਂ ਦੀ ਤਬਦੀਲੀ ਕਰਨ ਦਾ ਮੌਕਾ ਦਿੱਤਾ। ਤੇ ਨਰਿੰਦਰ ਅੰਕਲ ਜੀ, ਉਹਨਾਂ ਨੇ ਗਲੈਂਡਨਿੰਗ ਖਾਲਸਾ ਸਕੂਲ ਚਲਾਇਆ, ਉੱਥੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਤੇ ਉਹਨਾਂ ਨੇ ਗਾਹਾਂ ਮੈਨੂੰ ਪ੍ਰੇਰਿਤ ਕੀਤਾ ਤੇ ਸਾਨੂੰ ਇਸ ਬਾਰੇ ਦੱਸਿਆ ਵੀ ਸੈਕਰੇ ਸਕੂਲ ਆਫ ਕਮਿਊਨਿਟੀ ਲੈਂਗੁਏਜ ਦੇ ਰਾਹੀਂ ਮੈਂ ਪੰਜਾਬੀ ਨੂੰ ਸਟੇਟ ਤੌਰ ਤੇ HSC ਦੇ ਵਿੱਚ ਪੜ੍ਹ ਸਕਦਾ ਹਾਂ। ਤੇ ਉੱਥੇ ਜਾ ਕੇ ਮੇਰੀ ਟੀਚਰ ਜੀ ਦਲਜੀਤ ਬਾਂਸਲ ਜੀ, ਜਿਹਨਾਂ ਦੇ 7 ਵਜੇ ਸੀਗੀ ਤੇ ਛੁੱਟੀਆਂ ਲੈਣ ਦੀ ਬਜਾਏ ਉਹ 6 ਹਫ਼ਤੇ ਦੀਆਂ ਛੁੱਟੀਆਂ ਲੈ ਸਕਦੇ ਸੀਗੇ, ਪਰ ਉਹ ਛੁੱਟੀਆਂ ਲੈਣ ਦੀ ਬਜਾਏ ਉਹਨਾਂ ਨੇ ਸਾਨੂੰ ਪੜ੍ਹਾਇਆ ਔਨਲਾਈਨ ਆ ਕੇ, ਉਹ ਸਾਨੂੰ ਪੜ੍ਹਾਉਂਦੇ ਰਹੇ ਆ। ਤੇ ਕੋਵਿਡ ਦੇ ਥਰੂ ਵੀ ਉਹਨਾਂ ਉਹ ਬਹੁਤ ਸਮਰਪਿਤ ਸੀਗੇ ਸਾਨੂੰ ਪੰਜਾਬੀ ਪੜ੍ਹਾਉਣ ਦੇ ਵਿੱਚ, ਤਾਂ ਕਰਕੇ ਮੈਂ ਇਹਨਾਂ ਜਿਹੜਾ ਕ੍ਰੈਡਿਟ ਆ ਤੇ ਜਿਹੜਾ ਸਿਰਾ ਮੈਂ ਇਹਨਾਂ ਸਾਰਿਆਂ ਦੇ ਸਿਰ ਬੰਨਣਾ ਚਾਹੁੰਦਾ। ਉਹਨਾਂ ਨੇ ਬਹੁਤ ਮਿਹਨਤ ਕਰਾਈ ਆ ਮੈਥੋਂ, ਤੇ ਮੈਨੂੰ ਆਪਦੇ ਪੰਜਾਬੀ ਦੇ ਹੁਨਰ ਹੋਰ ਉਹਨਾਂ ਦੀ ਤਬਦੀਲੀ ਕਰਨ ਦੇ ਵਿੱਚ ਪੂਰਾ ਮੌਕਾ ਦਿੱਤਾ। ਤੇ ਹਾਂਜੀ, ਇਹਨਾਂ ਲੋਕਾਂ ਨੇ ਬਹੁਤ ਜ਼ੋਰ ਲਾਇਆ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਜਿਹੜੇ ਮੈਂ ਮੁਕਾਮ ਤੇ।
ਜੀ ਪਵਨਜੋ, ਤੁਸੀਂ ਬਹੁਤ ਹੀ ਸੋਹਣਾ ਦੱਸਿਆ, ਤੇ ਮੈਂ ਮਹਿਸੂਸ ਕਰ ਸਕਦਾ ਕਿ ਜਿਹੜੀ ਉਹਨਾਂ ਨੇ ਮਿਹਨਤ ਕਰਾਈ ਹੈ ਉਹ ਤੁਹਾਡੇ ਵਿੱਚ ਰਚ ਮਿਚ ਗਈ ਹੈ, ਤੁਹਾਡੇ ਦਾਦਾ ਜੀ ਤੋਂ ਸ਼ੁਰੂ ਕਰਕੇ ਟੀਚਰਸ ਤੱਕ ਔਰ ਜਿਹੜੇ ਤੁਹਾਡਾ ਪਰਿਵਾਰ ਹੈਗਾ ਸਾਰਿਆਂ ਦਾ, ਕਿਉਂਕਿ ਤੁਹਾਡੀ ਪੰਜਾਬੀ ਬਹੁਤ ਸੋਹਣੀ ਹੈ, ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲ ਰਹੇ ਹੋ, ਇਹਦੇ ਵਾਸਤੇ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ।
ਧੰਨਵਾਦ ਜੀ, ਧੰਨਵਾਦ।
ਅਤੇ ਤੁਹਾਡੇ ਟੀਚਰ ਜਿਹੜੇ ਤੁਸੀਂ ਕਿਹਾ ਕਿ ਉਹ ਠੀਕ ਨਹੀਂ ਸੀ, ਸਿਹਤ ਠੀਕ ਨਹੀਂ ਸੀ, ਤਾਂ ਵੀ ਉਹ ਤੁਹਾਨੂੰ ਪੜ੍ਹਾਉਂਦੇ ਰਹੇ, ਉਹਨਾਂ ਨੂੰ ਖਾਸ ਤੌਰ 'ਤੇ ਬਹੁਤ ਬਹੁਤ ਵਧਾਈਆਂ ਇਸ ਕਾਰਜ ਵਾਸਤੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਇਹ ਦੱਸੋ ਕਿ ਤੁਸੀਂ ਖੁਦ HSC ਵਾਸਤੇ ਤਿਆਰੀ ਕਿਵੇਂ ਕਰਦੇ ਸੀਗੇ, ਕਿਉਂਕਿ ਕੋਵਿਡ ਕਰਕੇ ਕਾਫੀ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀਗੀਆਂ, ਸਕੂਲਾਂ ਦੇ ਵਿੱਚ ਵੀ ਕਾਫੀ ਇੰਟਰਪਸ਼ਨਸ ਹੋਈਆਂ, ਪਰ ਤੁਸੀਂ ਆਪਣੀ ਤਿਆਰੀ ਕਿਵੇਂ ਜਾਰੀ ਰੱਖੀ?
ਕੀ ਹੁੰਦਾ ਨਾ, ਉੱਥੇ ਵਿਕਟੋਰੀਅਨ ਗਵਰਨਮੈਂਟ ਦੀ ਇੱਕ ਵੈਬਸਾਈਟ ਹੁੰਦੀ ਆ, ਉੱਥੇ ਦੀ ਪਾਸ ਪੇਪਰਸ ਡਾਊਨਲੋਡ ਕਰ ਸਕਦੇ ਹੋ। ਮੈਂ ਇੱਕ ਤਾਂ ਉਹ ਸਾਰੇ ਕੀਤੇ, ਮਤਲਬ 7-8 ਸਾਲਾਂ ਦੇ ਉੱਥੇ ਪੇਪਰ ਪਏ ਆ, ਮੈਂ ਇਕੱਲਾ ਕੀਤਾ, ਬਾਅਦ ਚੋਂ ਡਿਜੀਟਲੀ ਆਪਦੀ ਟੀਚਰ ਨੂੰ ਈਮੇਲ ਕਰਕੇ ਉਹਨਾਂ ਤੋਂ ਚੈੱਕ ਕਰਵਾਇਆ। ਤੇ ਕਿਉਂਕਿ 10 ਅੱਡ-ਅੱਡ ਹਿੱਸੇ ਹੁੰਦੇ ਆ ਪੇਪਰ ਦੇ, ਇੱਕ ਹੁੰਦਾ ਜਿੱਥੇ ਤੁਸੀਂ ਬੋਲਣਾ, ਦੂਜਾ ਰੀਡਿੰਗ ਐਂਡ ਰਿਸਪੋਂਡਿੰਗ, ਤੇ ਤੀਜਾ ਲਿਖਣਾ। ਜਿਹੜਾ ਰੀਡਿੰਗ ਐਂਡ ਰਿਸਪੋਂਡਿੰਗ ਆ, ਉਹਦੇ ਵਾਸਤੇ ਤੁਸੀਂ ਜਿੰਨਾ ਪੜ੍ਹ ਸਕੋ ਪੜ੍ਹੋ, ਜਿਵੇਂ ਮੈਂ ਅਖਬਾਰ ਪੜ੍ਹਦਾ ਹੁੰਦਾ ਸੀਗਾ, ਰੋਜ਼ਾਨਾ ਸਪੋਕਸਮੈਨ ਹੋ ਗਿਆ, ਕਿਤਾਬਾਂ ਪੜ੍ਹਨੀਆਂ ਜਿਹੜੀਆਂ ਲੇਖਕਾਂ ਦੀਆਂ ਲਿਖੀਆਂ ਹੋਈਆਂ, ਜਿਵੇਂ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੀਆਂ, ਤੇ ਜਿਹੜਾ ਰਾਈਟਿੰਗ ਆ ਉਹਦੇ ਵਾਸਤੇ ਤੁਹਾਨੂੰ ਲਿਖਣਾ ਪੈਣਾ, ਤੇ ਉਹ ਜ਼ਿਆਦਾਤਰ ਉਹਦੀ ਸਭ ਤੋਂ ਵੱਧ ਪ੍ਰੈਕਟਿਸ ਤੁਸੀਂ ਪਾਸ ਪੇਪਰ ਦੇ ਥਰੂ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਜਿਹੜੇ ਉਹ ਵਿਸ਼ੇ ਦਿੰਦੇ ਆ ਲਿਖਣ ਵਾਸਤੇ, ਉਹ ਬਹੁਤ ਤੁਹਾਨੂੰ ਗੰਭੀਰਤਾ ਨਾਲ ਸੋਚਣੇ ਪੈਂਦੇ ਆ, ਤੇ ਉਹ ਬਹੁਤ ਵੈਲ ਥੋਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਵਿਸ਼ੇ ਹੁੰਦੇ ਆ, ਜਿਵੇਂ ਡਾਇਰੀ ਐਂਟਰੀ, ਕੋਈ ਸਟੋਰੀ ਲਿਖਣੀ। ਤੇ ਜਿਹੜੀ ਸਪੀਕਿੰਗ ਦੀ ਆ, ਉਹ ਮੈਂ ਕਹੂੰਗਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਮੇਰੇ ਦਾਦਾ ਜੀ ਜਰਨੈਲ ਸਿੰਘ ਢਿੱਲੋਂ ਜੀ, ਉਹਨਾਂ ਨਾਲ ਮੈਂ ਰੋਜ਼ ਵਟਸਐਪ ਤੇ ਗੱਲ ਕਰੀ ਜਾਣੀ, ਉਹਨਾਂ ਨੇ ਫਿਰ ਮੈਨੂੰ ਦੱਸਣਾ, ਕਿਉਂਕਿ ਅਕਸਰ ਹੁੰਦਾ ਨਾ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹ ਗੰਭੀਰਤਾ ਨਾਲ ਮੈਨੂੰ ਹਰੇਕ ਵਿਸ਼ੇ ਦੇ ਬਾਰੇ ਦੱਸਦੇ ਸੀਗੇ, ਜੋ ਪੰਜਾਬ 'ਚ ਹੋ ਰਿਹਾ, ਜੋ ਆਸਟ੍ਰੇਲੀਆ 'ਚ ਹੋ ਰਿਹਾ, ਉਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਹੁੰਦੀ ਸੀ, ਕਰਕੇ ਜਿਹੜਾ ਮੇਰਾ ਬੋਲਣ ਦਾ ਉਹ ਮੈਂ ਜ਼ਿਆਦਾਤਰ ਉਹਨਾਂ ਨਾਲ ਹੀ ਪੰਜਾਬੀ ਦੇ ਵਿੱਚ ਗੱਲ ਕਰਦਾ ਸੀ, ਤੇ ਜਿਸ ਤਰੀਕੇ ਨਾਲ ਉਹ ਬੋਲਦੇ ਸੀਗੇ ਮੈਨੂੰ ਲੱਗਦਾ ਕਈ ਸ਼ਬਦ ਜਿਵੇਂ ਨੀਲ, ਇਹੋ ਜਿਹੇ ਸ਼ਬਦ ਜਿਹੜੇ ਖੇਤੀਬਾੜੀ ਨਾਲ ਜੁੜੇ ਨੇ, ਕਿਉਂਕਿ ਕਿਸਾਨੀ ਪਰਿਵਾਰ ਆ, ਉਹ ਸ਼ਬਦ ਮੈਂ ਕਹਿੰਦਾ ਜੋ ਆਪਣੀ ਮਾਂ ਬੋਲੀ ਚ ਹੁਣ ਦੇਖਣ ਨੂੰ ਨਹੀਂ ਮਿਲਦੇ ਨੇ, ਉਹ ਸ਼ਬਦਾਂ ਨੂੰ ਉਹ ਮੈਨੂੰ ਉਹਨਾਂ ਨੇ ਸਿਖਾਏ, ਕਿ ਮੇਰੀ ਜਿਹੜੀ ਵੋਕੈਬਲਰੀ ਆ ਪੰਜਾਬੀ ਦੀ ਇਸ ਚੀਜ਼ ਨਾਲ ਬਹੁਤ ਬਿਲਡ ਹੋਈ। ਪਰ ਜ਼ਿਆਦਾਤਰ ਤੁਸੀਂ ਹੋਰ ਟੀਵੀ ਪ੍ਰੋਗਰਾਮ ਵੀ ਸੁਣ ਸਕਦੇ ਹੋ, ਜਿਵੇਂ ਆਪਣਾ ਆਹ ਪੋਡਕਾਸਟ ਚੱਲਦਾ, ਇਹ ਵੀ ਸੁਣ ਸਕਦੇ ਹੋ। ਇੱਕ ਚੱਜ ਦਾ ਵਿਚਾਰ ਵੀ ਬਹੁਤ ਵਧੀਆ ਇੱਕ ਉਹ ਕਰਦੇ ਆ ਟੀਵੀ ਸ਼ੋ, ਉਹਦੇ ਵਿੱਚ ਵੀ ਬਹੁਤ ਠੇਠ ਪੰਜਾਬੀ ਬੋਲਦੇ ਹੁੰਦੇ ਨੇ, ਤਾਂ ਕਰਕੇ ਬਹੁਤ ਮਾਧਿਅਮ ਨੇ ਜਿਹਨਾਂ ਰਾਹੀਂ ਤੁਸੀਂ ਪੰਜਾਬੀ ਦੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਅਤੇ ਵਧੀਆ ਨੰਬਰ ਲੈ ਸਕਦੇ ਹੋ।
ਅਤੇ ਇਹਦੀ ਗੱਲ ਹੀ ਕਰਦੇ ਹਾਂ, ਜਿਹੜਾ ਤੁਹਾਡਾ ਇਗਜ਼ਾਮ ਆਇਆ ਸੀਗਾ, ਪੇਪਰ ਹੋਇਆ ਸੀ ਤੁਹਾਡਾ, ਤੁਹਾਨੂੰ ਕਿਹੜਾ ਵਿਸ਼ਾ ਮਿਲਿਆ ਸੀਗਾ ਲਿਖਣ ਵਾਸਤੇ, ਅਤੇ ਤੁਸੀਂ ਕਿਹੜਾ ਸਿਲੈਕਟ ਕੀਤਾ, ਉਹਦੇ ਬਾਰੇ ਕੀ ਲਿਖਿਆ ਥੋੜ੍ਹਾ ਦੱਸੋ।
ਹਾਂਜੀ, ਮੇਰੇ ਕੋਲ ਤਿੰਨ ਆਪਸ਼ਨਾਂ ਸੀਗੀਆਂ, ਇੱਕ ਸੀਗੀ ਇੱਕ ਕਹਾਣੀ ਲਿਖਣੀ, ਇੱਕ ਦੂਜਾ ਵਿਸ਼ਾ ਜੋ ਕਿ ਮੈਂ ਚੁਣਿਆ ਸੀ, ਉਹਦੇ ਵਿੱਚ ਵੀ ਜੇ ਤੁਹਾਨੂੰ ਪੈਸੇ ਦਿੱਤੇ ਜਾਣ, ਅਣਗਿਣਤ ਪੈਸੇ, ਤਾਂ ਤੁਸੀਂ ਉਹਨਾਂ ਦਾ ਕਿਵੇਂ ਇਸਤੇਮਾਲ ਕਰੋਗੇ। ਤੇ ਇਹ ਚੀਜ਼ ਦਾ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਨਰਿੰਦਰ ਅੰਕਲ ਜੀ ਜਿਹੜਾ ਉਹ ਖਾਲਸਾ ਗਲੈਂਡਨਿਕ ਪੰਜਾਬੀ ਸਕੂਲ ਚਲਾਉਂਦੇ ਨੇ, ਉਹਦੇ ਵਿੱਚ ਮੈਂ ਅਕਸਰ ਇਹ ਗੱਲਾਂ ਸਿੱਖੀਆਂ ਸੀ ਵੀ ਜਿਹੜੀ ਕ੍ਰੀਏਟਿਵ ਕਪੈਸਿਟੀ ਆ ਉਹ ਕਿਵੇਂ ਐਕਸਪਲੋਰ ਕਰੀਏ, ਕਿਉਂਕਿ ਜਦੋਂ ਅਸੀਂ ਉੱਥੇ ਜਾਂਦੇ ਹੁੰਦੇ ਸੀਗੇ ਸਾਨੂੰ ਕੋਈ ਵਿਸ਼ਾ ਨਹੀਂ ਸੀ ਆਉਂਦਾ, ਅਸੀਂ ਗੱਲਾਂ ਬਾਤਾਂ ਕਰਕੇ ਜਿਹੜਾ ਵਿਸ਼ਾ ਨਿਕਲਦਾ ਸੀ ਉਹ ਤੇ ਪੂਰਾ ਪੈਰਾਗ੍ਰਾਫ ਲਿਖਦੇ ਹੁੰਦੇ ਸੀਗੇ। ਕਰਕੇ ਐਵੇਂ ਹੀ ਮੈਂ ਪੇਪਰ ਦੇ ਵਿੱਚ ਜਾ ਕੇ ਮੈਂ ਸੋਚਿਆ ਵੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੁਨੀਆ ਨੂੰ ਚਾਹੀਦੀਆਂ, ਤੇ ਉਸ ਤੋਂ ਮੈਂ ਸੋਚਿਆ ਵੀ ਬਿਮਾਰੀਆਂ ਤੋਂ ਬਚਣ ਦੀ ਇੱਕ ਵੈਕਸੀਨ, ਉਹਦੇ ਵਾਸਤੇ ਮੈਂ ਇੱਕ ਪੂਰਾ ਪ੍ਰੋਗਰਾਮ ਲਿਖਿਆ ਵੀ ਇੱਕ ਟੀਮ ਤਿਆਰ ਕਰਕੇ ਆਪਾਂ ਉਹਦੀ ਵੈਕਸੀਨ ਬਣਾਉਣੀ ਆ, ਬਾਅਦ ਉਹਨੂੰ ਟੈਸਟ ਕਰਨਾ ਤੇ ਫਿਰ ਉਹਨੂੰ ਫ੍ਰੀ ਦੇ ਵਿੱਚ ਕਿਵੇਂ ਅਵੇਲੇਬਲ ਕਰਨਾ। ਮੈਂ ਲੱਗਦਾ 2-4 ਵਰਕੇ ਉਸ ਦੇ ਉੱਤੇ ਲਿਖੇ ਸੀਗੇ, ਤੇ ਉਹਦੇ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਮੈਨੇਜਮੈਂਟ ਦਾ ਸਾਰਾ ਇਸ਼ੂ ਡਿਸਕਸ ਕਰਨਾ ਹੁੰਦਾ, ਪਰ ਜੇ ਤੁਸੀਂ ਸਟੋਰੀ ਵੀ ਲਿਖ ਦਿੰਦੇ ਤਾਂ ਉਹਦੇ ਵਿੱਚ ਵੀ ਕੁਛ ਜ਼ਿਆਦਾ ਨਹੀਂ ਹੁੰਦਾ, ਕਿਉਂਕਿ ਤੁਸੀਂ 250 ਸ਼ਬਦ ਹੀ ਲਿਖਣੇ ਹੁੰਦੇ ਆ, ਉਹ ਇੱਕ ਪੇਜ ਨਾਲ 2 ਪੇਜ ਬਣ ਜਾਂਦੇ ਆ।
ਅੱਛਾ ਅੱਛਾ ਅੱਛਾ, ਤੇ ਜਿਹੜੇ ਇਗਜ਼ਾਮ ਹੋਏ ਸੀਗੇ ਇਹ ਕਿੰਨੇ ਕੁ ਮੁਸ਼ਕਿਲ ਸੀ ਤੁਹਾਡੇ ਹਿਸਾਬ ਨਾਲ, ਕਿਉਂਕਿ ਜਿਹੜੇ ਬੱਚੇ ਥੋੜ੍ਹਾ ਜਿਹਾ ਬਾਰਡਰ ਦੇ ਦੂਜੇ ਪਾਸੇ ਬੈਠੇ ਹੁੰਦੇ ਆ, ਸੋਚ ਰਹੇ ਹੁੰਦੇ ਆ ਵਿਸ਼ਾ ਲਈਏ ਕਿ ਨਾ ਲਈਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੇ ਇਗਜ਼ਾਮ ਹੈਗੇ ਆ ਕਿਸ ਤਰ੍ਹਾਂ ਦੇ ਹੁੰਦੇ ਆ?
ਇਗਜ਼ਾਮ ਜੀ ਇਹ ਜੇ ਤੁਸੀਂ ਪਾਸ ਪੇਪਰ ਦੇਖੋ ਇਹ ਬਿਲਕੁਲ ਇੱਕ ਹੀ ਤਰਜੀਹ ਦੇ ਵਿੱਚ ਚੱਲੇ ਜਾਂਦੇ ਨੇ ਇਹ, ਕਿਉਂਕਿ ਬਾਕੀ ਵਿਸ਼ਿਆਂ ਦੇ ਜਿਹੜੇ ਇਗਜ਼ਾਮ ਹੁੰਦੇ ਆ ਉਹ ਕਈ ਵਾਰੀ ਕਈ ਸਾਲ ਔਖੇ ਹੋ ਜਾਂਦੇ, ਕਈ ਸਾਲ ਸੌਖੇ ਹੋ ਜਾਂਦੇ, ਪਰ ਜਿਹੜੇ ਪੰਜਾਬੀ ਦੇ ਮੈਂ ਦੇਖਿਆ ਇਹ ਜਿਸ ਤਰ੍ਹਾਂ ਦੇ ਪਾਸ ਪੇਪਰ ਮੈਂ ਕਰਦਾ ਸੀ ਬਿਲਕੁਲ ਉਹੋ ਜਿਹਾ ਇਗਜ਼ਾਮ ਸੀਗਾ, ਤਾਂ ਕਰਕੇ ਉਹ ਇਹ ਕੋਈ ਔਖਾ ਵਿਸ਼ਾ ਨਹੀਂ। ਜਿਹੜੇ ਵਿਦਿਆਰਥੀ ਸੋਚਦੇ ਨੇ ਵੀ ਅਸੀਂ ਪੰਜਾਬੀ ਦਾ ਨਾਂ ਵਿਸ਼ਾ ਨਾ ਲਈਏ, ਉਹਨੂੰ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਜੇ ਉਹ ਆਪਣੇ ਅਧਿਆਪਕਾਂ ਦੀ ਸੇਧ ਲੈਣ, ਉਹਨਾਂ ਦੀ ਗੱਲ ਮੰਨਣ ਜੋ ਉਹ ਕਹਿਣਗੇ, ਜੇ ਤੁਸੀਂ ਉਹ ਕਰੋਗੇ ਪਾਸ ਪੇਪਰ ਕਰੋਗੇ ਤੁਹਾਨੂੰ ਪਤਾ ਲੱਗੂ ਵੀ ਉਹ ਪੇਪਰ ਇੰਨੇ ਔਖੇ ਨਹੀਂ ਹੁੰਦੇ, ਕਿਉਂਕਿ ਉਹ ਕੰਸਿਸਟੈਂਟ ਹੁੰਦੇ ਆ, ਉਹ ਬਦਲਦੇ ਨਹੀਂ ਹੈਗੇ।
ਤੇ ਤੁਸੀਂ ਹੁਣ ਇਹ ਦੱਸੋ ਕਿ ਤੁਹਾਡਾ ਜਨਮ ਇੰਡੀਆ ਵਿੱਚ ਹੋਇਆ ਸੀ ਕਿ ਇੱਥੇ ਆ ਕੇ, ਜਾਂ ਤੁਹਾਡਾ ਬਚਪਨ ਕਿਵੇਂ ਬੀਤਿਆ, ਕਿੱਥੇ ਬੀਤਿਆ?
ਬਚਪਨ ਜੀ ਮੈਂ ਨਿਊਜ਼ੀਲੈਂਡ ਦੇ ਵਿੱਚ ਮੇਰਾ ਜਨਮ ਹੋਇਆ ਸੀ, ਪਰ ਮੈਨੂੰ ਲੱਗਦਾ ਮੈਂ 2-3 ਸਾਲਾਂ ਦਾ ਹੀ ਸੀਗਾ, ਮੈਨੂੰ ਜ਼ਿਆਦਾ ਉਹ ਯਾਦ ਨਹੀਂ। ਉਦੋਂ ਅਸੀਂ ਆਸਟ੍ਰੇਲੀਆ ਆ ਗਏ ਸੀਗੇ,
ਅੱਛਾ,
ਤੇ ਫਿਰ ਇੱਥੇ ਅਸੀਂ ਰਹਿੰਦੇ ਸੀਗੇ। ਮੇਰੀ ਮੈਂ ਪ੍ਰਾਇਮਰੀ ਸਕੂਲ ਵੀ ਕਿੰਗਸਵੁੱਡ ਪਬਲਿਕ ਸਕੂਲ 'ਚ ਪੜ੍ਹਿਆ, ਤੇ ਜਿਹੜੀ ਤੇ ਫਿਰ ਮੈਂ ਆਪਦੀ ਪੜ੍ਹਾਈ ਜਿਵੇਂ ਸਰਕਾਰੀ ਮਾਧਿਅਮਾਂ ਰਾਹੀਂ ਕੀਤੀ ਸਰਕਾਰੀ ਸਕੂਲਾਂ ਦੇ ਵਿੱਚ, ਤੇ ਪਰ ਉਸਦੇ ਨਾਲ ਨਾਲ ਮੈਂ ਆਪਦੀ ਪੰਜਾਬੀ ਦੀ ਪੜ੍ਹਾਈ ਵੀ ਜਾਰੀ ਰੱਖੀ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ, ਫਿਰ ਦਾਦਾ ਜੀ ਇਹ ਗੱਲ ਨੂੰ ਬਹੁਤ ਚਾਹੁੰਦੇ ਸੀਗੇ ਵੀ ਨਿਆਣੇ ਆਪਣੀ ਮਾਂ ਬੋਲੀ ਨਾ ਛੱਡਣ, ਕਰਕੇ ਮੈਂ ਪੰਜਾਬੀ ਵੀ ਨਾਲ ਦੀ ਨਾਲ ਜਿੱਥੇ ਜਿੱਥੇ ਮੌਕਾ ਮਿਲਦਾ ਗਿਆ ਮੈਂ ਉੱਥੇ।
ਤੇ ਆਪਣੇ ਘਰ ਦੇ ਵਿੱਚ ਤੁਸੀਂ ਪੰਜਾਬੀ ਬੋਲਦੇ ਹੁੰਦੇ ਹੋ?
ਹਾਂਜੀ, ਮਾਤਾ ਜੀ ਤੇ ਪਿਤਾ ਜੀ ਨਾਲ ਮੈਂ ਪੰਜਾਬੀ ਬੋਲਦਾ ਹੁੰਦਾ, ਪੰਜਾਬੀ ਦੀ ਗੱਲਬਾਤ ਹੁੰਦੀ ਹੈ ਪੂਰੀ।
ਅੱਛਾ, ਤੇ ਹੁਣ ਤੁਸੀਂ ਇਹ ਦੱਸੋ ਕਿ ਪੰਜਾਬੀ ਦੇ ਵਿੱਚ ਤੁਸੀਂ ਪਹਿਲਾ ਸਥਾਨ ਪ੍ਰਾਪਤ ਕੀਤਾ ਸਾਰੀ ਸਟੇਟ ਦੇ ਵਿੱਚ, ਤੁਹਾਡੇ 100 ਦੇ ਵਿੱਚੋਂ ਕਿੰਨੇ ਅੰਕ ਆਏ ਆ?
ਮੇਰੇ ਜੀ 94 ਆਏ ਸੀਗੇ ਪੰਜਾਬੀ ਦੇ ਵਿੱਚ 100 ਦੇ ਵਿੱਚੋਂ,
ਵਾਓ,
ਬਾਕੀ 6 ਮਾਰ ਕੇ ਇੱਧਰ ਉੱਧਰ ਪਤਾ ਨਹੀਂ ਕਿਵੇਂ ਹੋ ਜਾਂਦੇ ਆ।
94 ਵੀ ਬਹੁਤ ਜ਼ਿਆਦਾ ਜੀ, ਵੈਰੀ ਗੁੱਡ, ਬਹੁਤ ਬਹੁਤ ਖੁਸ਼ੀ ਹੋਈ ਹੈ ਜਾਣ ਕੇ। ਤੇ ਤੁਹਾਡੇ ਓਵਰਆਲ HSC ਦੇ ਵਿੱਚ ਕਿੰਨੇ ਮਾਰਕਸ ਆਏ ਆ, ਜੇ ਮਾਈਂਡ ਨਾ ਕਰੋ, ਤੇ ਬੋਨਸ ਪਾ ਕੇ ਤੁਹਾਨੂੰ ਕਿਵੇਂ ਬੈਨੀਫਿਟ ਮਿਲ ਰਿਹਾ, ਕਿਉਂਕਿ ਇਹਦੇ ਬੋਨਸ ਮਾਰਕਸ ਵੀ ਹੁੰਦੇ ਆ?
ਹਾਂਜੀ, ਬੋਨਸ ਪਾ ਕੇ ਮੇਰੇ 98 ਬਣ ਜਾਂਦੇ ਆ, ਨਹੀਂ ਮੇਰੇ 93 ਆਉਂਦੇ ਆ, ਕਿਉਂਕਿ ਬੋਨਸ ਦਾ ਕੀ ਹੁੰਦਾ ਜੇ ਤੁਹਾਡੇ ਬੈਂਡ 5 ਜਾਂ 6 ਆਨ ਸਪੈਸਿਫਿਕ ਡਿਗਰੀਜ਼ ਵਾਸਤੇ UNSW ਵਾਸਤੇ ਮੈਨੂੰ ਪਤਾ ਤੁਹਾਨੂੰ 5 ਬੋਨਸ ਪੁਆਇੰਟ ਮਿਲ ਸਕਦੇ ਨੇ ਤੇ ਇਹਦੇ ਵਿੱਚ ਪੰਜਾਬੀ ਦਾ ਵੀ ਯੋਗਦਾਨ ਹੁੰਦਾ ਜੇ ਤੁਸੀਂ ਪੰਜਾਬੀ ਦੇ ਵਿੱਚ ਵੀ ਵਧੀਆ ਪਰਫਾਰਮ ਕਰਦੇ ਹੋ ਜਾਂ ਪੰਜਾਬੀ ਨੂੰ ਸਬਜੈਕਟ ਦੇ ਤੌਰ ਤੇ ਰੱਖਦੇ ਹੋ ਤੁਹਾਨੂੰ 5 ਬੋਨਸ ਪੁਆਇੰਟ ਮਿਲ ਸਕਦੇ ਆ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਐਡਜਸਟਮੈਂਟ ਫੈਕਟਰਸ ਕਹਿੰਦੇ ਆ ਤੇ ਉਹ ਤੁਹਾਡੀ 8 ਆਰ ਨੂੰ ਵਧਾ ਦਿੰਦੇ ਨੇ
ਸੁਨੇਹਾ ਚਾਹੋਗੇ ਤੇ ਅੱਗੇ ਚੱਲ ਕੇ ਜ਼ਿੰਦਗੀ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ?
ਜ਼ਿੰਦਗੀ ਦੇ ਵਿੱਚ ਕੀ ਮੈਂ ਪਹਿਲਾਂ ਉਸ ਸਵਾਲ ਦਾ ਸਵਾਲ ਨੂੰ ਐਡਰੈਸ ਕਰਦਾ ਜ਼ਿੰਦਗੀ ਦੇ ਵਿੱਚ ਮੈਂ ਹੁਣ ਜਿਹੜਾ ਕੋਰਸ ਚੁਣਿਆ ਉਹ ਡਾਟਾ ਸਾਇੰਸ ਐਂਡ ਡਿਸੀਜਨ ਦਾ ਪਰ ਅਜੇ ਕੁਛ ਪੱਕਾ ਨਹੀਂ ਕਿਉਂਕਿ ਜਿਵੇਂ ਆਪਾਂ ਕੋਵਿਡ ਦੇ ਹਾਲਾਤ ਦੇਖ ਰਹੇ ਹਾਂ ਅੱਜ ਕੱਲ੍ਹ ਡਿਗਰੀ ਚੁਣਨੀ ਵੀ ਕੋਈ ਜ਼ਿਆਦਾ ਸੌਖਾ ਕੰਮ ਨਹੀਂ ਕਿਉਂਕਿ ਬਹੁਤ ਜਿਹੜੀਆਂ ਆਪਾਂ ਜੋਬ ਮਾਰਕੀਟਸ ਦੇਖ ਰਹੇ ਹਾਂ ਉਹ ਸੈਚੂਰੇਟ ਹੋਈਆਂ ਪਈਆਂ ਬਹੁਤ ਜ਼ਿਆਦਾ ਗ੍ਰੈਜੂਏਟਸ ਆ ਉਹਨਾਂ ਕੋਲ ਪਰ ਇੰਨੀਆਂ ਜੋਬ ਓਪਰਚੁਨਿਟੀਜ਼ ਨਹੀਂ ਹੁੰਦੀਆਂ ਕਰਕੇ ਜਿਵੇਂ ਅਗਾਹਾਂ ਜ਼ਿੰਦਗੀ ਦੇ ਵਿੱਚ ਮੈਨੂੰ ਇਹੀ ਆ ਵੀ ਮੈਂ ਸਿੱਖਦਾ ਰਹਾਂ ਜਿੱਥੇ ਮੈਨੂੰ ਮੌਕਾ ਮਿਲੇ ਸਿੱਖਣ ਦਾ ਨਵੀਆਂ ਨਵੀਆਂ ਚੀਜ਼ਾਂ ਕਰਨ ਦਾ ਨਵੇਂ ਤਜਰਬੇ ਲੈਣ ਦਾ ਨਵੇਂ ਹੁਨਰ ਪ੍ਰਾਪਤ ਕਰਨ ਦਾ ਮੈਂ ਉੱਥੋਂ ਪਿੱਛੇ ਨਾ ਹਟਾਂ ਜਿਹੜੇ ਨਵੇਂ ਵਿਦਿਆਰਥੀ ਪੰਜਾਬੀ ਕਰਨ ਬਾਰੇ ਸੋਚ ਰਹੇ ਨੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਜ਼ਰੂਰ ਕਰੋ ਕਿਉਂਕਿ ਬਾਕੀ ਵਿਸ਼ਿਆਂ ਵਾਂਗੂ ਪੰਜਾਬੀ ਇੰਨਾ ਔਖਾ ਵਿਸ਼ਾ ਨਹੀਂ ਕਿਉਂਕਿ ਜਿਹੜੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜਿਹੜੇ ਪੇਪਰਸ ਨੇ ਉਹ ਕੰਸਿਸਟੈਂਟ ਰਹਿੰਦੇ ਨੇ ਤੇ ਜਿਹੜੇ ਛੋਟੇ ਅਧਿਆਪਕ ਨੇ ਜਿਹਨਾਂ ਨਾਲ ਮੈਂ ਵੀ ਬਹੁਤ ਗੱਲਬਾਤ ਕੀਤੀ ਆ ਦਲਜੀਤ ਬਾਂਸਲ ਜੀ ਹੋਣਾਂ ਨਾਲ ਜੀਵਨਜੋਤ ਕੌਰ ਜੀ ਹੋਣਾਂ ਨਾਲ ਉਹਨਾਂ ਨੂੰ ਬਹੁਤ ਤਜਰਬਾ ਸਿਲੇਬਸ ਪੜ੍ਹਾਉਣ ਦਾ ਕਰਕੇ ਜੋ ਮਰਜ਼ੀ ਹੋ ਜਾਵੇ ਉਹ ਤੁਹਾਨੂੰ ਪਿੱਛੇ ਨਹੀਂ ਰਹਿਣ ਦੇਣਗੇ ਤੇ ਤੁਸੀਂ ਬਹੁਤ ਵਧੀਆ ਨੰਬਰ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਉਹਨਾਂ ਦੀ ਗੱਲ ਮੰਨੋਗੇ ਤੇ ਇਹ ਜਿਹੜੀ ਸਕੇਲਿੰਗ ਆ ਪੰਜਾਬੀ ਦੀ ਸਕੇਲਿੰਗ ਵੀ ਬਹੁਤ ਸੋਹਣੀ ਹੋਈ ਆ ਇਸ ਸਾਲ ਬਹੁਤ ਜ਼ਿਆਦਾ ਸਟੂਡੈਂਟਸ ਨੂੰ ਬੈਂਡ 6 ਮਿਲੇ ਨੇ ਤੇ ਤੁਸੀਂ ਵੀ ਉਹ ਲੈ ਸਕਦੇ ਹੋ ਹਾਂਜੀ ਤੇ ਉਹਦੇ ਨਾਲ ਤੁਹਾਡਾ ਕੀ ਹੁੰਦਾ ਤੁਹਾਨੂੰ ਇੱਕ ਡਿਸਟਿੰਕ ਅਚੀਵਰਸ ਦਾ ਖਿਤਾਬ ਜਿਹੜਾ ਮਿਲਦਾ ਤੇ ਦੂਜੀ ਗੱਲ ਇਹ ਤੁਹਾਡੇ ਨਾਂ ਨਾਲ ਜੋੜਿਆ ਜਾਂਦਾ ਵੀ ਤੁਸੀਂ ਪੰਜਾਬੀ ਕੀਤੀ ਆ ਤੇ ਗਾਹਾਂ ਜਾ ਕੇ ਜਿਹੜੇ ਬਾਇਲਿੰਗੁਅਲ ਕੈਂਡੀਡੇਟਸ ਹੁੰਦੇ ਆ ਜੋ ਕਿ ਕੰਮ ਲੱਭੋਗੇ ਤੁਹਾਨੂੰ ਉੱਥੇ ਤਰਜੀਹ ਦਿੱਤੀ ਜਾਊਗੀ ਤੁਹਾਨੂੰ ਉੱਥੇ ਜਾ ਕੇ ਫਾਇਦਾ ਹੋਊਗਾ ਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਪੰਜਾਬੀ ਆਪਣੀ ਮਾਂ ਬੋਲੀ ਆ ਆਪਾਂ ਨੂੰ ਜ਼ਰੂਰ ਸਿੱਖਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਆਪਣੀ ਮਾਂ ਬੋਲੀ ਨਹੀਂ ਸਿੱਖਾਂਗੇ ਤਾਂ ਬਗਾਨੀਆਂ ਭਾਸ਼ਾਵਾਂ ਤਾਂ ਹਰੇਕ ਹੀ ਸਿੱਖ ਲੈਂਦਾ ਤਾਂ ਕਰਕੇ ਆਪਣਾ ਇੱਕ ਫਰਜ਼ ਵੀ ਬਣਦਾ ਆਪਣੀ ਮਾਂ ਬੋਲੀ ਦੇ ਬਾਬਤ ਵੀ ਆਪਾਂ ਉਹਨੂੰ ਸਿੱਖੀਏ ਤੇ ਉੱਚੇ ਸੁੱਚੇ ਦਰਜੇ ਦੇ ਲੈ ਕੇ ਜਾਈਏ।
ਬਹੁਤ ਸੋਹਣਾ ਸੁਨੇਹਾ ਦਿੱਤਾ, ਮੈਂ ਤੁਹਾਡੇ ਨਾਲ ਗੱਲ ਕਰਦਾ ਕਰਦਾ ਮੁਸਕਰਾ ਰਿਹਾ, ਖੁਸ਼ੀ ਹੋ ਰਹੀ ਹੈ ਮੈਨੂੰ ਇਹਦੀ ਸਾਰੀ ਗੱਲਬਾਤ ਕਰਦੇ ਹੋਏ ਅਤੇ ਬਹੁਤ ਬਹੁਤ ਧੰਨਵਾਦ। ਮੈਂ ਸਮੇਂ ਦਾ ਵੀ ਥੋੜ੍ਹਾ ਜਿਹਾ ਧਿਆਨ ਰੱਖ ਰਿਹਾ, ਤੁਹਾਡੇ ਨਾਲ ਗੱਲਾਂ ਮਾਰਨ 'ਤੇ ਬਹੁਤ ਜ਼ਿਆਦਾ ਦਿਲ ਕਰ ਰਿਹਾ, ਫਿਰ ਕਦੀ ਗੱਲਾਂ ਕਰਾਂਗੇ ਤੁਹਾਡੇ ਨਾਲ। ਅੱਜ ਦੀ ਗੱਲਬਾਤ ਵਾਸਤੇ ਬਹੁਤ ਬਹੁਤ ਧੰਨਵਾਦ ਅਤੇ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਭਵਿੱਖ ਵਾਸਤੇ ਜੀ।
ਹਾਂਜੀ ਧੰਨਵਾਦ ਜੀ, ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।